प्यारे दोस्तों, SBS पंजाबी प्रोग्राम विच समय समय ते असी तुहानू कई पतवंते सजना नाल रूबरू करवांदे हां, जो पंजाब तो ऑस्ट्रेलिया विच उडारी मारन तो बाद इस अपनाए हुए मुल्क विच अपनी विलक्षण पछाण कायम कर लेंदे हन अते इन्ना नामना खड़दे हन कि पूरे ऑस्ट्रेलियन पंजाबी भाईचारे नू इन्हां ते माण महसूस होंदा है। अज जिन्हां नाल असी तुहानू मिलवाण लगे हाँ, उन्हां ने एक कामयाबी बहुत चुप चुपीते हासिल कीती है साउथ ऑस्ट्रेलिया दे एक पेंडू इलाके लॉक्सटन विखे। मैं गल कर रही हाँ दलजीत संघेड़ा दी, जो एक माँ हन अते मेहनतकश किसान भी, जो इकल्ले अपने फार्म नू चलांदे हन साउथ ऑस्ट्रेलिया दे रिवरलैंड इलाके विच, अते उत्थे इन्हां नू ऑस्ट्रेलियन भाईचारे वल्लों बहुत माण सत्कार मिलिया है। हाल ही विच एक ऑस्ट्रेलियन लिखारण ने किताब छापी है जिस विच दलजीत जी नू खास दर्शाया गया है, इन्हां दी कामयाबी दी कहानी नू सराया गया है। सो जी, ऐसे संदर्भ विच असी बहुत बहुत निघा ते गूढ़ा स्वागत करन लगे हाँ दलजीत संघेरा जी नू SBS दे पंजाबी प्रोग्राम विच। जी आया नू जी,
सत श्री अकाल जी।
मैं जिवें पहला ही किया, बहुत बहुत माण महसूस होंदा है दलजीत, तुहाड़ी प्राप्तियां बारे जद मैं पढ़िया, लिज हाफुल दी किताब है जिस च उन्होंने दस्या है कि किस तरह शहरां नूं छड्ड के पेंडू इलाकियां विच जाके महिलावां वसदियां हन, ना सिर्फ वसदियां हन पर इन्ने वड्डे पैमाने ते ओह कामयाबी भी हासिल कर रहियां हन। ते थोड़े जे अपने पिछोकड़ बारे दसो, तुसीं पहलां पंजाब तों कद इत्थे ऑस्ट्रेलिया आए, कि शुरू तो ही साउथ ऑस्ट्रेलिया हो, किवें तुहाडा सफर शुरू होया?
हाँ जी, सत श्री अकाल जी। मैं इंडिया तो 1986 दे विच ऑस्ट्रेलिया आई, तो पहले 4 साल मेलबर्न रहे असी, ते उस तो बाद फिर असी आई थिंक 1989 विच साउथ ऑस्ट्रेलिया विच मूव हो गए।
मतलब उस वेले नवा नवा व्याह होया सी ते फिर आए सो इधर?
जी जी जी। अच्छा, हाँ जी, हाँ जी, हाँ जी।
तो फिर साउथ ऑस्ट्रेलिया जाके की शुरू तो ही खेती बाड़ी विच काम सी या कुछ और भी किता?
नहीं नहीं, असी जो मेलबर्न रहिंदे सी पहला इत्थे आए 6 महीने उस तरह ही रहे, ते बाहर थोड़ा काम किता पर बड़ा औखा लग्गिया, गर्मी इत्थे इक बहुत सीगी
जी।
फिर 6 महीने बाद असी फार्म लै लिया, फिर ओहदे विच ਹਾਂਜੀ ਅਸੀਂ ਆਪਣਾ ਕੰਮ ਕਰਨ ਲੱਗ ਪਏ, ਪਰ ਮੈਂ ਉਸ ਟਾਈਮ ਸਿਰਫ ਹੈਲਪ ਕਰਦੀ ਹੁੰਦੀ।
ਜ਼ਿਆਦਾ ਕੰਮ ਤੁਹਾਡੇ ਹਸਬੈਂਡ ਉਸ ਵੇਲੇ ਕਰਦੇ ਹੁੰਦੇ ਸੀ?
ਹਾਂਜੀ
ਹਾਂਜੀ। ਤੇ ਫਾਰਮ ਕਿੰਨਾ ਕੁ ਵੱਡਾ ਹੈ ਤੇ ਤੁਸੀਂ ਉਗਾਉਂਦੇ ਕੀ ਹੋ ਜੀ?
ਹਾਂਜੀ, ਇਸ ਮੀਡੀਅਮ ਸਾਈਜ਼ ਫਾਰਮ ਆ, ਨਾ ਬਹੁਤਾ ਵੱਡਾ ਹੈ ਨਾ ਬਹੁਤਾ ਛੋਟਾ ਆ, ਤੇ ਸਾਡੇ ਕੋਲ ਸਿਟਰਸ ਤੇ ਗ੍ਰੇਪ ਆ। ਹਾਂਜੀ।
ਤੇ ਤੁਸੀਂ ਨਾਲ ਹੱਥ ਵਟਾਤੇ ਰਹੇ ਸੀ ਆਪਣੇ ਹਸਬੈਂਡ ਦਾ, ਪਰ ਫਿਰ ਤੁਹਾਡੇ ਪਰਿਵਾਰ ਨਾਲ ਇੱਕ ਦੁਖਾਂਤ ਵਾਪਰਿਆ?
ਜੀ ਹਾਂਜੀ, ਉਸ ਟਾਈਮ ਮੈਂ ਸਿਰਫ ਜਿੱਦਾਂ ਗਰੇਪਾਂ ਦੀ ਪ੍ਰੂਨਿੰਗ ਹੁੰਦੀ ਸੀ ਉਹ ਹੈਲਪ ਕਰਾ ਦੇਣੀ, ਦੈਟਸ ਇਟ, ਔਰ ਹੋਰ ਜੇ ਔਰੰਜ ਪਿਕ ਕਰਨੇ ਤਾਂ ਉਹ ਹੈਲਪ ਕਰਾ ਦੇਣੀ, ਇਹੀ ਮੇਰਾ ਮੇਨ ਕੰਮ ਹੁੰਦਾ ਸੀ। ਬਾਕੀ ਮੈਂ ਜਿੱਦਾਂ ਆਮ ਇੰਡੀਅਨ ਲੇਡੀਜ਼ ਕਰਦੀਆਂ, ਘਰ ਦੀ ਰਿਸਪੋਂਸੀਬਿਲਟੀ ਹੁੰਦੀ ਸੀਗੀ
ਜੀ।
ਤੇ ਉਸ ਤੋਂ ਬਾਅਦ 2011 ਦੇ ਵਿੱਚ ਜਦੋਂ ਮੇਰੇ ਹਸਬੈਂਡ ਪੂਰੇ ਹੋਏ, ਤੇ ਉਸ ਤੋਂ ਬਾਅਦ ਫਿਰ ਮੈਂ ਜ਼ਿੰਮੇਵਾਰੀ ਲਈ ਕੰਮ ਕਰਨ ਦੀ। ਹਾਂਜੀ,
ਪੂਰੀ ਜ਼ਿੰਮੇਵਾਰੀ ਤੁਸੀਂ ਆਪਣੇ ਮੋਢਿਆਂ ਤੇ ਚੱਕ ਲਈ। ਉਸੇ ਲਈ ਦਲਜੀਤ, ਤੁਹਾਡੀ ਉਮਰ ਕੀ ਸੀ? ਅਗਰ ਬੁਰਾ ਨਾ ਮੰਨੋ ਮੈਂ ਪੁੱਛ ਰਹੀ ਹਾਂ। ਹਾਂਜੀ, ਬਹੁਤ ਨਿੱਕੀ ਉਮਰ ਹੈ ਤੇ ਇੰਨੀ ਵੱਡੀ ਰਿਸਪੋਂਸੀਬਿਲਿਟੀ, ਤੁਸੀਂ ਕਹਿ ਰਹੇ ਮੀਡੀਅਮ ਸਾਈਜ਼ ਫਾਰਮ, ਤੇ ਨਾ ਸਿਰਫ ਖੇਤੀਬਾੜੀ ਕਰਨੀ ਪਰ ਉਸਨੂੰ ਵੇਚਣਾ ਵੀ ਹੁੰਦਾ ਹੈ, ਉਸੀ ਪ੍ਰੋਡਿਊਸ ਨੂੰ ਸਾਂਭ ਕੇ ਅੱਗੇ ਵੀ ਪਹੁੰਚਾਉਣਾ ਹੁੰਦਾ ਹੈ। ਸੋ ਇਹ ਕਾਰਜ ਭਾਰ ਕਿਵੇਂ ਸਾਂਭਿਆ ਤੁਸੀਂ?
ਹਾਂਜੀ, ਉਸ ਟਾਈਮ ਮੈਨੂੰ ਕੁਛ ਵੀ ਨਹੀਂ ਸੀ ਆਉਂਦਾ, ਤੁਸੀਂ ਸ਼ਾਇਦ ਸੋਚਦੇ ਹੋਵੋਗੇ ਵੀ ਮੈਂ ਸੱਚਾਈ ਨਹੀਂ ਦੱਸ ਰਹੀ, ਪਰ ਇਹ ਸੱਚਾਈ ਆ। ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿਸ ਤਰ੍ਹਾਂ ਮਸ਼ੀਨਰੀ ਜਿਹੜੀ ਆਪਰੇਟ ਕਰਨੀ ਆ, ਸਪਰੇ ਕਿੱਦਾਂ ਕਰਨੀ ਆ, ਕੁਛ ਵੀ ਨਹੀਂ ਸੀ ਪਤਾ ਕਿੱਦਾਂ ਕਰਨੀ ਆ। ਪਰ ਮੈਂ ਕਹਿੰਦੀ ਆ ਇਨਸਾਨ ਸਿਰਫ ਕੋਸ਼ਿਸ਼ ਕਰ ਸਕਦਾ ਆ, ਪਰ ਪਰਮਾਤਮਾ ਜਿਹੜਾ ਸਾਥ ਦੇਵੇ ਬਹੁਤ ਦੂਰ ਤੱਕ ਇਨਸਾਨ ਜਾ ਸਕਦਾ
ਜੀ। ਤੇ ਸੁਖ ਨਾਲ ਤੁਹਾਡੇ ਬੱਚੇ ਵੀ ਹੈਗੇ ਨੇ, ਹੈ ਨਾ?
ਜੀ ਹਾਂਜੀ, ਮੇਰੇ 3 ਬੱਚੇ ਨੇ, 2 ਬੇਟੀਆਂ 1 ਬੇਟਾ ਆ। ਉਸ ਟਾਈਮ ਦੇ ਵਾਸ ਛੋਟੀ ਉਮਰ ਦੇ ਵਿੱਚ ਸੀ, ਹਾਈ ਸਕੂਲ ਸੀ ਜਾਂਦੇ, ਛੋਟੀ ਬੇਟੀ ਮੇਰੀ ਸਿਰਫ 5-6 ਸਾਲ ਦੀ ਸੀਗੀ।
ਅੱਛਾ, ਤੇ ਲੌਕਸਟਨ ਵਿੱਚ ਤੇ ਹਾਈ ਸਕੂਲ ਹੈ ਜਾਂ ਦੂਰ ਜਾਣਾ ਪੈਂਦਾ?
ਹਾਂਜੀ ਹਾਂਜੀ, ਲੌਕਸਟਨ ਵਿੱਚ ਹਾਈ ਸਕੂਲ ਹੈ।
ਅੱਛਾ।
ਹਾਂਜੀ ਹਾਂਜੀ, ਬੱਚੇ ਉੱਥੇ ਸਕੂਲ ਜਾਂਦੇ ਸੀ, ਬੱਸ ਰਾਹੀਂ ਚਲੇ ਜਾਂਦੇ ਸੀ, ਬੱਸ ਰਾਹੀਂ ਆ ਜਾਂਦੇ ਹਾਂਜੀ ਸੀਗੇ।
ਦਿਲਜੀਤ, ਅਗਰ ਮੈਂ ਇੰਡੀਆ ਦੀ ਗੱਲ ਕਰਾਂ, ਉੱਥੇ ਕਦੀ ਖੇਤੀਬਾੜੀ ਬਾਰੇ ਸੋਚਿਆ ਵੀ ਸੀ?
ਨਹੀਂ ਜੀ ਨਹੀਂ, ਇੰਡੀਆ ਦੇ ਵਿੱਚ ਨਹੀਂ, ਕਦੀ ਸੋਚਿਆ ਵੀ ਨਹੀਂ ਸੀਗਾ। ਹਾਂਜੀ, ਉੱਥੇ ਤਾਂ ਜਿੱਦਾਂ ਨੋਰਮਲੀ ਇੰਡੀਆ ਘਰ ਦਾ ਕੁਕਿੰਗ ਦਾ ਕੰਮ ਕੀਤਾ ਸੀ, ਕਦੀ ਵੀ ਨਹੀਂ ਸੀ ਸੋਚਿਆ। ਹਾਂਜੀ।
ਤੇ ਪੰਜਾਬ ਤੋਂ ਤੁਸੀਂ ਕਿੱਥੋਂ ਆਏ ਸੋ?
ਹਾਂਜੀ, ਜਲੰਧਰ ਏਰੀਆ ਦੇ ਵਿੱਚੋਂ, ਨਕੋਦਰ ਹੈ ਮੇਰਾ ਪਿੰਡ।
ਅੱਛਾ, ਦੇਖੋ ਨਕੋਦਰ ਤੋਂ ਚੱਲ ਕੇ ਤੁਸੀਂ ਆਏ ਇੱਥੇ ਲੌਕਸਟਨ, ਤੇ ਫਿਰ ਤੁਸੀਂ ਹੁਣ ਜਿਸ ਤਰ੍ਹਾਂ ਤੁਸੀਂ ਖੇਤੀਬਾੜੀ ਕਰ ਰਹੇ ਹੋ, ਆਮ ਆਸਟ੍ਰੇਲੀਅਨਸ ਵੀ ਵੇਖ ਕੇ ਹੈਰਾਨ ਹਨ। ਤੇ ਦੱਸੋ, ਹੌਲੇ ਹੌਲੇ ਤੁਸੀਂ ਸਿੱਖਣਾ ਸ਼ੁਰੂ ਕੀਤਾ ਕਿ ਜਿਵੇਂ ਕਹਿ ਰਹੇ ਹੋ ਸਪਰੇਅ ਕਰਨੀ, ਕਿਸ ਤਰ੍ਹਾਂ ਸਾਂਭ ਸੰਭਾਲ ਵਾਸਤੇ?
ਸ਼ੁਰੂ ਦੇ ਵਿੱਚ ਮੈਂ ਕਹਿੰਦੀ ਹਾਂ ਪਰਮਾਤਮਾ ਜਿਹੜਾ ਆ, ਆਪਣੇ ਆਪ ਕੋਸ਼ਿਸ਼ ਜ਼ਰੂਰ ਇਨਸਾਨ ਨੂੰ ਕਰਨੀ ਪੈਂਦੀ ਆ, ਪਰ ਆਪਣੇ ਆਪ ਰਾਹ ਖੋਲ ਦਿੰਦਾ। ਉਸ ਟਾਈਮ ਬੜਾ ਔਖਾ ਲੱਗਿਆ ਸੀ, ਕਿੱਦਾਂ ਕਰਨੇ ਕਿੱਦਾਂ ਨਹੀਂ। ਉਸ ਟਾਈਮ ਅਸੀਂ ਫਰੂਟ ਡਾਕਟਰ ਯੂਜ ਕਰਦੇ ਸੀ, ਜਦੋਂ ਉਹਨਾਂ ਨੇ ਆਉਣਾ, ਉਹ ਐਵਰੀ ਮੰਥ ਆਉਂਦੇ ਹੁੰਦੇ ਸੀ, ਦੱਸਦੇ ਸੀ ਕੀ ਸਪਰੇਅ ਕਰਨੀ ਆ ਕਿੱਦਾਂ। ਉਸ ਵੇਲੇ ਤਾਂ ਮੈਨੂੰ ਸਪਰੇਆਂ ਦਾ ਵੀ ਨਹੀਂ ਸੀ ਪਤਾ ਕਿਹੜੀ ਸਪਰੇਅ ਕਿੱਦਾਂ ਕਰਨੀ ਆ। ਉਸ ਵੇਲੇ ਇੱਕ ਫਰੈਂਡ ਸੀਗੇ, ਉਹ ਪਹਿਲਾਂ ਸਾਡੇ ਨਾਲ ਹੈਲਪ ਕਰਾ ਦਿੰਦੇ ਹੁੰਦੇ ਸੀ, ਉਹਨਾਂ ਨੂੰ ਪੁੱਛ ਲੈਣਾ ਜਦੋਂ ਫਰੂਟ ਡਾਕਟਰਸ ਨੇ ਆਉਣਾ, ਦੱਸਣਾ ਵੀ ਆਹ ਸਪਰੇਅ ਦਾ ਟਾਈਮ ਆ, ਫਿਰ ਉਹਨਾਂ ਨੇ ਜਦੋਂ ਦੱਸਣਾ ਵੀ ਇੰਨੇ ਕੈਮੀਕਲ ਇੱਕ ਟੈਂਕ ਦੇ ਵਿੱਚ ਪਾਉਣੇ, ਮੈਂ ਉਹਨਾਂ ਨੂੰ ਪੁੱਛਣਾ ਤੁਸੀਂ ਵੀ ਕਿੱਦਾਂ ਕੈਲਕੂਲੇਟ ਕੀਤਾ ਆ, ਤਾਂ ਫਿਰ ਉਹਨਾਂ ਨੂੰ ਦੱਸਣਾ, ਫਿਰ ਮੈਂ ਬੁੱਕ ਦੇ ਵਿੱਚ ਲਿਖ ਲੈਣਾ, ਨੈਕਸਟ ਟਾਈਮ ਮੈਂ ਆਪਣੇ ਆਪ ਟਰਾਈ ਕਰਨ ਦੀ ਕੋਸ਼ਿਸ਼ ਕਰਨੀ, ਜਿੱਥੋਂ ਕੈਮੀਕਲ ਲੈਣੇ ਉਹਨਾਂ ਤੋਂ ਇਨਫੋਰਮੇਸ਼ਨ ਲੈਣੀ, ਆਪਣੇ ਆਂਢ ਗੁਆਂਢ ਜਿਹੜੇ ਰਹਿੰਦੇ ਆ ਉਹਨਾਂ ਨੂੰ ਪੁੱਛ ਕੇ, ਤੇ ਇਸ ਤਰ੍ਹਾਂ ਹੌਲੀ ਹੌਲੀ ਲਰਨ ਕੀਤਾ। ਇੱਕ ਸਾਡੇ ਗੁਆਂਢੀਆਂ ਦੇ ਭਾਈ ਕੰਮ ਕਰਦਾ ਹੁੰਦਾ ਸੀਗਾ, ਤੇ ਮਸ਼ੀਨਰੀ ਚ ਇਰੀਗੇਸ਼ਨ, ਅੱਜ ਨੋ ਐਨੀਥਿੰਗ ਕਿਸ ਤਰ੍ਹਾਂ ਇਰੀਗੇਸ਼ਨ ਕੋਜਵੇ ਫਿਕਸ ਕਰਨੀ ਆ, ਸਪਰੇ ਪਲਾਂਟ ਦੇ ਜੈਟ ਕਲੀਨ ਕਰਨੇ ਆ, ਕਿੱਦਾਂ ਕਰਨੀ ਆ। ਤੇ ਉਹਨਾਂ ਨੇ ਪਾਈਪ ਮੇਨ ਲਾਈਨ ਉਹ ਫਿਕਸ ਕਰਨਾ ਆ, ਉਹ ਗੁਆਂਢੀ ਕਹਿੰਦਾ ਵੀ ਮੇਰਾ ਬੰਦਾ ਕਰ ਦਿੰਦਾ ਆ, ਤੇ ਉਹਨੂੰ ਪੇ ਕਰਦੀ। ਮੈਂ ਕਿਹਾ ਚਲੋ ਠੀਕ ਹੈ, ਬਹੁਤ ਵਧੀਆ ਗੱਲ ਆ। ਜਦੋਂ ਉਹਨੇ ਕਰਨ ਆਇਆ, ਤੇ ਉਹਨੂੰ ਮੈਂ ਦੇਖਦੀ ਰਹਿਣਾ ਵੀ ਕਿੱਦਾਂ ਫਿਕਸ ਕਰਦਾ ਆ ਕਿੱਦਾਂ ਨਹੀਂ। ਉਹਨੇ ਆਪਣੇ ਆਪ ਹੀ ਕਿਹਾ, ਕਹਿੰਦਾ ਜੇ ਕਿਸੇ ਲੋੜ ਹੋਵੇ ਮੈਨੂੰ ਨੋਟ ਲਿਖ ਕੇ ਮੇਰੀ ਕਾਰ ਤੇ ਰੱਖ ਜਾਈ, ਤੇ ਆਫਟਰ ਕੰਮ ਫਿਨਿਸ਼ ਕਰਨ ਤੋਂ ਬਾਅਦ ਜਾਂ ਵੀਕਐਂਡ ਆਣ ਕੇ ਮੈਂ ਹੈਲਪ ਕਰ ਦਿਆ ਕਰੋ। ਉਹਦੇ ਤੋਂ ਮੈਂ ਬਹੁਤ ਕੰਮ ਸਿੱਖੇ। ਹਾਂਜੀ, ਉਹਨੇ ਮੈਨੂੰ ਸ਼ੋਅ ਕੀਤਾ ਕਿੱਦਾਂ ਕਰਨਾ, ਈਵਨ ਉਹਨੇ ਮੈਨੂੰ ਇਹ ਵੀ ਸ਼ੋਅ ਕੀਤਾ ਟ੍ਰੀ ਸਿਟਰਸ ਗ੍ਰਾਫਟ ਕਿੱਦਾਂ ਕਰਨੇ, ਮੈਂ ਉਹਦੇ ਤੋਂ ਬਹੁਤ ਕੰਮ ਸਿੱਖਿਆ।
ਅੱਛਾ ਜੀ, ਅੱਛਾ
ਜੀ ਜੀ ਹਾਂਜੀ।
ਇਹ ਦੇਖੋ ਤਜਰਬਾ ਹੈ ਨਾ, ਫਿਰ ਇਹ ਸਾਰਾ ਤਜਰਬਾ ਤੁਸੀਂ ਆਪ ਕੀਤਾ ਤਾਂ ਹੀ ਤੁਸੀਂ ਜਾ ਕੇ ਸਿੱਖੇ।
ਪਰ ਮੈਨੂੰ ਬਹੁਤ ਇੱਛਾ ਸੀਗੀ ਮਨ ਦੇ ਵਿੱਚ ਵੀ ਮੈਂ ਆਪਣੇ ਆਪ ਇੰਡੀਪੈਂਡੈਂਟ ਕੰਮ ਕਰਾਂ, ਜੋ ਵੀ ਕਰਾਂ। ਜੇ ਤੁਸੀਂ ਕਿਸੇ ਨੂੰ ਕਹਿੰਦੇ ਇੱਕ ਜਾਂ ਦੋ ਵਾਰ ਕਹਿੰਦੇ ਆ, ਇੱਦਾਂ ਕੋਈ ਵੀ ਹੋਵੇ ਅਗਲਾ ਸਿੱਖਣ ਟਾਇਰਡ ਹੋ ਜਾਂਦਾ, ਜਦੋਂ ਤੁਸੀਂ ਅਗਲੇ ਨੂੰ ਰੋਜ਼ ਰੋਜ਼ ਕੁਛ ਕਹਿੰਦੇ ਹੋ। ਸੋ ਮੇਰੇ ਵਿੱਚ ਇੱਛਾ ਇਹ ਸੀਗੀ ਮੈਂ ਆਪਣੇ ਆਪ ਜੋ ਕਰਾਂ ਉਹੀ ਓ ਕਰਾਂ। ਈਵਨ ਓ ਮਾਈ ਗੋਡ, ਸਾਨੂੰ ਐਡਲੈਡ ਜ਼ਿਕਰ ਨਹੀਂ ਸੀ ਜਾਣਾ ਆਉਂਦਾ, ਕਿੱਦਾਂ ਐਡਲੈਡ ਜਾਣਾ ਆ, ਜੇ ਕਿਸੇ ਨੂੰ ਪਿਕਅਪ ਏਅਰਪੋਰਟ ਤੇ ਕਰਨਾ ਕਿਸ ਤਰ੍ਹਾਂ, ਕਦੀ ਵੀ ਨਹੀਂ ਸੀ ਪਤਾ। ਬੱਚੇ ਉਦੋਂ ਛੋਟੇ ਸੀਗੇ। ਮਾਈ ਗੋਡ, ਬੜਾ ਔਖਾ ਟਾਈਮ ਨਿਕਲਿਆ, ਪਰ ਪਰਮਾਤਮਾ ਨੇ ਸਾਥ ਦਿੱਤਾ, ਨਿਕਲ ਗਿਆ। ਹੁਣ ਬੱਚੇ ਵੱਡੇ ਹੋ ਗਏ ਆ, ਹੁਣ ਤਾਂ ਸਾਰੇ ਆਸਟ੍ਰੇਲੀਆ ਦਾ ਚੱਕਰ ਲਵਾ ਸਕਦੇ ਆ। ਵਧੀਆ ਲੱਗਿਆ ਜਦੋਂ ਅਸੀਂ ਆਪਣੇ ਆਪ ਚਲੇ ਜਾਣਾ, ਕਿਸੇ ਨੂੰ ਲੋੜ ਨਹੀਂ ਪੈਣੀ ਕਹਿਣ ਦੀ। ਤੇ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਲੰਘਣਾ ਪਿਆ, ਇਟਸ ਨੋਟ ਈਜ਼ੀ, ਪਰ ਲੰਘ ਆਏ, ਪਰਮਾਤਮਾ ਨੇ ਸਾਥ ਦਿੱਤਾ।
ਮੈਂ ਸਮਝ ਸਕਦੀ ਹਾਂ ਜੀ, ਇਹ ਤੇ ਵਾਕਈ ਜਿਹੜੀ ਅਸੀਂ ਕਹਿੰਦੇ ਪੰਜਾਬੀ ਸਪਿਰਿਟ ਬੜੀ ਖੁਦ ਮੁਖਤਿਆਰੀ ਵਾਲੀ ਹੁੰਦੀ ਹੈ। ਅਸੀਂ ਦਸਾਂ ਨੂੰਆਂ ਨਾਲ ਹੀ ਕਰਨਾ ਸਭ ਕੁਛ, ਤੇ ਆਪ ਆਪਣੇ ਪੈਰਾਂ ਤੇ ਖੜੇ ਹੋਣਾ। ਬਹੁਤ ਔਖਾ ਹੋਇਆ ਹੋਵੇਗਾ ਇੱਕ ਇਕੱਲੀ ਔਰਤ ਵਾਸਤੇ, ਤਿੰਨ ਬੱਚਿਆਂ ਨੂੰ ਤੁਸੀਂ ਕਹਿ ਰਹੇ ਯੂਨੀਵਰਸਿਟੀ ਤੱਕ ਪੜ੍ਹਾਇਆ ਹੈ ਤੁਸੀਂ ਬੱਚਿਆਂ ਨੂੰ ਇਕੱਲਿਆ, ਇਹ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਪ੍ਰਾਪਤੀ ਹੈ।
ਇਸ ਤੋਂ ਵੱਡੀ ਗੱਲ ਉਹ ਸੀ ਉਸ ਟਾਈਮ ਮੈਨੂੰ ਇੰਗਲਿਸ਼ ਵੀ ਨਹੀਂ ਸੀ ਆਉਂਦੀ, ਸਟਿਲ ਨੇ ਤੇ ਇੰਨੀ ਆਉਂਦੀ, ਪਰ ਨਫ ਆਪਣੇ ਕੰਮ ਕਾਰ ਕਰਨ ਜੋਗੀ ਹੁਣ ਆਉਂਦੀ ਆ, ਪਰ ਉਸ ਟਾਈਮ ਮੈਨੂੰ ਇੰਗਲਿਸ਼ ਵੀ ਨਹੀਂ ਸੀ ਆਉਂਦੀ। ਅਸੀਂ ਨੋਰਮਲੀ ਹੁੰਦਾ ਸੀਗਾ ਵੀ ਹਸਬੰਡ ਦੇ ਨਾਲ ਉਹੀ ਓ ਸਾਰਾ ਕੁਛ ਕਰਦੇ, ਕੰਮ ਕਾਰ ਹੁੰਦੇ ਸੀ, ਅਸੀਂ ਆਪਸ ਚ ਪੰਜਾਬੀ ਬੋਲਦੇ ਸੀ ਘਰ। ਉਸ ਤੋਂ ਬਾਅਦ ਉਹ ਵੀ ਹੌਲੀ ਹੌਲੀ ਸਿੱਖੀ ਆ ਗਈ। ਪਰ
ਮੈਨੂੰ ਵੀ ਯਕੀਨ ਹੈ ਬਹੁਤ ਸੋਹਣੀ ਹੁਣ ਬੋਲਦੇ ਹੋਵੋਗੇ। ਤੁਹਾਡੇ ਆਂਢ ਗੁਆਂਢ ਤੇ ਸਾਰੇ ਮਤਲਬ ਗੋਰੇ ਹੀ ਹੋਣਗੇ?
ਜੀ ਜੀ ਹਾਂਜੀ ਹਾਂਜੀ।
ਤੇ ਮਦਦ ਕਰਨ ਵਾਸਤੇ ਫਿਰ ਉਹੀ ਆਂਦੇ
ਹੁੰਦੇ? ਨਾਈਸ ਫੈਮਿਲੀ, ਹਾਂਜੀ ਜੀ, ਨਾਈਸ ਫੈਮਿਲੀ, ਇੱਕ ਫੈਮਿਲੀ ਆ ਰੀਲੀ। ਮੈਂ ਕਹਿੰਦੀ ਹਾਂ ਇਹੀ ਓ ਮੇਰੇ ਆਪਣੇ ਭੈਣ ਭਰਾ ਆ ਬਈ, ਜਿਹੜੇ ਔਖੇ ਵੇਲੇ ਮਦਦ ਕਰਦੇ। ਹਾਂਜੀ,
ਤੇ ਅੰਗਰੇਜ਼ੀ ਸਿੱਖੀ ਕਿਵੇਂ ਤੁਸੀਂ?
ਹਾਂਜੀ, ਕਿਸ ਤਰ੍ਹਾਂ ਸਿੱਖੀ, ਜਿੱਦਾਂ ਮੈਂ ਇੰਡੀਆ ਮੈਂ ਯੂਨੀਵਰਸਿਟੀ ਗਈ ਸੀ, ਮੈਂ ਮਾਸਟਰ ਡਿਗਰੀ ਕੀਤੀ ਪੰਜਾਬੀ ਦੀ, ਮੈਨੂੰ ਆਉਂਦੀ ਸੀਗੀ ਪਰ ਮੈਂ ਬੋਲਣ ਦਾ ਐਕਸਪੀਰੀਅੰਸ ਹੈ ਨਹੀਂ ਸੀ। ਪਹਿਲਾਂ ਜਦ ਮੇਰੇ ਹਸਬੈਂਡ ਹੁੰਦੇ ਸੀ, ਲੋੜ ਹੀ ਨਹੀਂ ਸੀ ਪੈਂਦੀ, ਉਹੀ ਸਾਰਾ ਕੁਛ ਕਰਦੇ ਜਿੱਦਾਂ ਇੰਡੀਅਨ ਲੇਡੀਜ਼ ਨੇ, ਸਾਰਾ ਕੁਛ ਉਹਨਾਂ ਤੇ ਹੁੰਦਾ ਆ। ਤੇ ਫਿਰ ਇਸ ਤਰ੍ਹਾਂ ਹੌਲੀ ਹੌਲੀ ਜਿੱਦਾਂ ਮਿਲ ਬੋਲਣਾ, ਆਂਢ ਗੁਆਂਢ ਫਰੈਂਡ ਆ ਉਹਨਾਂ ਨਾਲ ਗੱਲਬਾਤ ਕਰਨ, ਫਿਰ ਮੈਂ ਸਟੱਡੀ ਵੀ ਇੱਥੇ ਕੀਤੀ ਆਣ ਕੇ। ਹਾਂਜੀ।
ਅੱਛਾ, ਕੀ ਪੜ੍ਹੇ ਤੁਸੀਂ ਇੱਧਰ?
ਹਾਂਜੀ, ਮੈਨੂੰ ਪਹਿਲਾਂ ਨਹੀਂ ਸੀ ਅਕਾਊਂਟਿੰਗ ਦਾ, ਪੂਰਾ ਤਾਂ ਨਹੀਂ ਕੀਤਾ, ਮੈਨੂੰ ਅਕਾਊਂਟਿੰਗ ਦਾ ਨਹੀਂ ਸੀ ਆਉਂਦਾ, ਜਿੱਦਾਂ ਆਪਣਾ ਬੈਸ ਕਰਨਾ ਭਰਨਾ, ਮੈਂ ਇਹ ਵੀ ਟਾਈਫ ਕੋਲਜ ਜਾ ਕੇ ਸਿੱਖਿਆ। ਹੁਣ ਮੈਂ ਆਪਣਾ ਅਕਾਊਂਟਿੰਗ ਦਾ ਬੈਸ ਆਪਣੇ ਆਪ ਫਿਲ ਕਰ ਲੈਂਦੀ ਹਾਂ, ਡਾਟਾ ਪਾ ਲੈਂਦੀ ਹਾਂ। ਹਾਂਜੀ, ਇੰਨਾ ਤਾਂ ਨਹੀਂ ਆਉਂਦਾ, ਪਰ ਮੈਨੂੰ ਆਪਣੇ ਕੰਮ ਕਾਰ ਜੋਗਾ ਮੈਂ ਆਪਣਾ ਕੰਪਿਊਟਰ ਅਕਾਊਂਟਿੰਗ ਦਾ ਇਹ ਪਾਰਟ ਕਰ ਲੈਂਦੀ ਹਾਂ। ਹਾਂਜੀ,
ਦੇਖੋ ਜੀ, ਨਾ ਸਿਰਫ ਖੇਤੀਬਾੜੀ ਕਰ ਰਹੇ ਹੋ, ਪੂਰਾ ਬਿਜ਼ਨਸ ਚਲਾ ਰਹੇ ਹੋ ਤੁਸੀਂ।
ਜੀ ਜੀ, ਹਾਂਜੀ, ਫਿਰ ਲਾਈਨ ਮੈਨੇਜਮੈਂਟ ਆਫ ਇਨ ਉਹ ਵੀ ਕੋਰਸ ਕੀਤਾ, ਤੇ ਇਸ ਤਰ੍ਹਾਂ ਕਰਨ ਦੇ ਨਾਲ ਬਾਕੀਆਂ ਨੂੰ ਮਿਲਣ ਦਾ ਬਹੁਤ ਮੌਕਾ ਮਿਲਿਆ, ਤੇ ਇੱਦਾਂ ਹੀ ਆਪੇ ਹੀ ਹੌਲੀ ਹੌਲੀ ਆ ਗਈ। ਹਾਂਜੀ,
ਕਮਾਲ ਕਮਾਲ,
ਇੰਨੀ ਤਾਂ ਨਹੀਂ ਆਉਂਦੀ ਪਰ ਆਪਣੇ ਕੰਮ ਕਾਰ ਜੋਗੀ। ਹਾਂਜੀ, ਇੰਟਰਪ੍ਰੇਟਰ ਦਾ ਵੀ ਕੰਮ ਕਰ ਲੈਂਦੀ ਹਾਂ ਫੋਨ ਤੇ, ਬਹੁਤਾ ਜ਼ਿਆਦਾ ਕਰਦੀ ਹਾਂ। ਹਾਂਜੀ, ਤੇ 4 ਸਾਲ ਪਹਿਲਾਂ ਮੈਨੂੰ ਵੁਮਨ ਆਫ ਦਾ ਈਅਰ ਅਵਾਰਡ ਵੀ ਮਿਲਿਆ। ਹਾਂਜੀ, ਫੀਲ ਵੈਰੀ ਪ੍ਰਾਊਡ ਆਫ ਦੈਟ। ਯੇ
ਉਹ ਕਿੱਥੋਂ ਮਿਲਿਆ ਜੀ, ਵੁਮਨ ਆਫ ਦਾ ਈਅਰ?
ਰਿਵਰਲੈਂਡ ਦੇ ਵਿੱਚ। ਹਾਂਜੀ ਹਾਂਜੀ।
ਅੱਛਾ, ਰਿਵਰਲੈਂਡ ਇਲਾਕੇ ਵਿੱਚ ਵੁਮਨ ਆਫ ਦਾ ਈਅਰ ਪੁਰਸਕਾਰ?
ਜੀ ਜੀ, ਹਾਂਜੀ ਹਾਂਜੀ ਹਾਂਜੀ।
ਵਾਹ ਜੀ ਵਾਹ, ਇਸ ਬਾਰੇ ਮੈਨੂੰ ਇਲਮ ਨਹੀਂ ਸੀ, ਮੈਂ ਸਿਰਫ ਤੁਹਾਡੀ ਨਾ ਯੂਟਿਊਬ ਦੀ ਵੀਡੀਓਜ਼ ਦੇਖੀਆਂ ਹਨ, ਜਾਂ ਲਿਜ਼ ਹਾਫਲ ਦੀ ਕਿਤਾਬ ਵੇਖੀ ਸੀ।
ਜੀ ਜੀ ਜੀ, ਹਾਂਜੀ ਹਾਂਜੀ ਹਾਂਜੀ, ਉਸ ਤੋਂ ਪਹਿਲਾਂ ਮੇਰਾ ਖਿਆਲ 2010-11 ਚ ਆਈ ਥਿੰਕ। ਜੀ ਹਾਂਜੀ।
ਵਾਹ ਜੀ ਵਾਹ, ਤੋ ਕਿਸ ਨੇ ਤੁਹਾਨੂੰ ਨੋਮੀਨੇਟ ਕੀਤਾ?
ਸਾਡੇ ਇੱਥੇ ਇੱਕ ਹੈਗੀ ਆ ਐਗ ਬਿਊਰੋ ਵੂਮਨ ਦੇ ਆ। ਹਾਂਜੀ, ਮੈਂ ਉਹਨਾਂ ਨੂੰ ਜੁਆਇਨ ਕੀਤਾ ਹੋਇਆ, ਉਹਨਾਂ ਨੇ ਨੋਮੀਨੇਟ ਕੀਤਾ ਸੀਗਾ।
ਅੱਛਾ,
SBS SBS
SBS
SBS
SBS ਰੇਡੀਓ।
ਤੁਸੀਂ ਕਹਿ ਰਹੇ ਹੋ ਅਨੇਕ ਔਕੜਾਂ ਮੁਸ਼ਕਲਾਂ ਆਈਆਂ, ਜ਼ਰਾ ਜਿਹਾ ਸਾਡੇ ਸਰੋਤਿਆਂ ਨੂੰ ਸਮਝਾਓ ਕਿ ਕਿਸ ਕਿਸਮ ਦੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜਦ ਸਾਰੇ ਫਾਰਮ ਦਾ ਕਾਰਜਭਾਰ ਤੁਹਾਡੇ ਸਿਰ ਤੇ ਆਇਆ।
ਹਾਂਜੀ, ਮੁਸ਼ਕਲਾਂ ਸਭ ਤੋਂ ਪਹਿਲਾਂ ਤਾਂ ਪਤਾ ਨਹੀਂ ਸੀਗਾ ਵੀ ਕੈਮੀਕਲ ਕਿੱਦਾਂ ਯੂਜ਼ ਕਰਨੇ ਆ, ਮਸ਼ੀਨਰੀ ਕਿੱਦਾਂ ਯੂਜ਼ ਕਰਨੀ। ਮੈਂ ਤੁਹਾਨੂੰ ਦੱਸਦੀ ਹਾਂ, ਸੰਤਰਿਆਂ ਨੂੰ ਸਪਰੇਅ ਕਰਨੀ ਸੀ ਵੀਡਾ ਸਾਈਡ ਸੰਤਰਿਆਂ ਦੇ ਥੱਲੇ, ਤੇ ਮੈਨੂੰ ਪਤਾ ਨਹੀਂ ਸੀਗਾ ਗ੍ਰੇਪਾਂ ਨੂੰ ਇੰਜੈਕਟਰ ਡਿਫਰੈਂਟ ਲਾਦੇ ਆ, ਸੰਤਰਿਆਂ ਨੂੰ ਡਿਫਰੈਂਟ ਲਾਦੇ ਆ, ਪਰ ਮੈਨੂੰ ਨਹੀਂ ਸੀ ਪਤਾ। ਪਰ ਮੈਂ ਉੱਦਾਂ ਹੀ ਕਰਦੀ ਸੀ, ਪਰ ਮੈਨੂੰ ਦੀਦਾ ਸੀਗਾ ਵੀ ਸਪਰੇਅ ਜਿੱਥੇ ਤੀਕਰ ਜਾਣੀ ਚਾਹੀਦੀ ਜਾਂਦੀ ਨਹੀਂ ਗੀ, ਪਰ ਮੈਂ ਉੱਦਾਂ ਹੀ ਕਰ ਦਿੱਤਾ। ਫਿਰ ਇੱਕ ਜੈੱਟ ਬਲੋਕ ਹੋ ਗਿਆ, ਮੈਂ ਚੱਲ ਖੋਲ ਕੇ ਇਹਨੂੰ ਕਲੀਨ ਕਰਕੇ ਦੇ ਦੀ, ਫਿਰ ਪਤਾ ਲੱਗਾ ਉਹ ਐਕਸੀਡੈਂਟਲੀ ਦੂਜੇ ਪਾਸੇ ਨੂੰ ਲੱਗ ਗਿਆ, ਫਿਰ ਉਹ ਸਪਰੇਅ ਜਿੱਥੇ ਜਾਣੀ ਚਾਹੀਦੀ ਸੀ ਚੱਲ ਗਈ। ਸੋ ਇਸ ਤਰ੍ਹਾਂ ਪਤਾ ਲੱਗਿਆ ਵੀ ਸੰਤਰਿਆਂ ਨੂੰ ਜਦੋਂ ਸਪਰੇਅ ਕਰਨੀ ਤਾਂ ਜੈੱਟਾਂ ਦਾ ਇੱਧਰ ਨੂੰ ਮੂੰਹ ਹੋਣਾ ਚਾਹੀਦਾ ਹੈ, ਤੇ ਇਸ ਤਰ੍ਹਾਂ ਹੌਲੀ ਹੌਲੀ ਐਕਸਪੀਰੀਅੰਸ ਕੰਮ ਕਰਦੇ ਗਏ ਤਾਂ ਪਤਾ ਲੱਗਦਾ ਗਿਆ। ਬਾਕੀ ਫਰੂਟ ਡਾਕਟਰ ਜਿੱਥੋਂ ਕੈਮੀਕਲ ਲਏ ਉਹਨਾਂ ਹੈਲਪ ਕਰ ਦਿੰਦੇ ਆ, ਪੁੱਛ ਕੇ ਵੀ ਕੀ ਕੈਮੀਕਲ ਕਿੱਦਾਂ। ਹੌਲੀ ਹੌਲੀ ਜਦੋਂ ਤੁਸੀਂ ਕਰਦੇ ਰਹਿੰਦੇ ਹਰੇਕ ਸਾਲ, ਫਿਰ ਥੋੜਾ ਥੋੜਾ ਐਕਸਪੀਰੀਅੰਸ ਹੋਣ ਲੱਗ ਪੈਂਦਾ ਆ। ਹਾਂਜੀ।
ਦਲਜੀਤ, ਕੰਮ ਕਰਦਿਆਂ ਟਰੈਕਟਰ ਖਰਾਬ ਹੋ ਜਾਏ, ਕੁਝ ਇਸ ਤਰ੍ਹਾਂ ਹੋ ਜਾਏ, ਫਿਰ ਕੀ ਕਰਦੇ ਹੋ?
ਹਾਂਜੀ, ਇਹ ਸਭ ਤੋਂ ਵੱਡੀ ਗੱਲ ਇਹ ਕਿ ਸ਼ੁਕਰ ਆ ਜਦੋਂ ਅਸੀਂ ਆਏ ਤੇ ਹਸਬੈਂਡ ਨੇ ਨਵੀਂ ਮਸ਼ੀਨਰੀ ਸਾਰੀ ਲਈ ਸੀ, ਮੋਸਟਲੀ ਪ੍ਰੋਬਲਮ ਨਹੀਂ ਹੁੰਦੀ। ਪਰ ਜੇ ਹੋਵੇ, ਸਾਡਾ ਗੁਆਂਢੀ ਆ ਇੱਕ ਸੀਗੇ ਗੋਰੇ ਆ, ਤੇ ਈਵਨ ਆਏ ਮੈਂ ਉਹਨੂੰ ਪੇ ਕਰ, ਪਹਿਲਾਂ ਉਹ ਉਦੇ ਮੇਰੀ ਹੈਲਪ ਕਰਨ, ਜਦੋਂ ਕੁਛ ਖਰਾਬ ਹੋ ਜਾਣਾ ਤੇ ਮੈਂ ਉਹਨੂੰ ਦੱਸ ਦੇਣਾ ਵੀ ਆਹ ਖਰਾਬ, ਉਹਨੇ ਉਸੇ ਵੇਲੇ ਆ ਜਾਂਦਾ ਹੁੰਦਾ ਸੀਗਾ। ਪਰ ਮੈਂ ਇਹ ਵੀ ਨਹੀਂ ਸੀ ਚਾਹੁੰਦੀ ਕਿਸੇ ਨੂੰ ਗੁਆਂਢੀ ਨੂੰ ਬਾਰ ਬਾਰ ਤੁਸੀਂ ਰਿੰਗ ਕਰੋ, ਨੰਬਰ ਦੇ ਕੇ ਕਹਿਣਾ ਓ ਫੇਰ ਕੋਈ ਹੈਲਪ ਦੀ ਲੋੜ ਆ। ਈਵਨ ਬਾਅਦ ਵਿੱਚ ਦੀ ਮੈਂ ਉਹਨੂੰ ਕਿਹਾ ਏਦਾਂ ਨਾਈਸ ਨਹੀਂ ਲੱਗਦਾ ਵੀ ਤੁਸੀਂ ਹਰੇਕ ਵਾਰੀ ਫ੍ਰੀ ਕਰੋ, ਤੇ ਮੈਂ ਬਾਅਦ ਵਿੱਚ ਦੀ ਉਹਨੂੰ ਪੇ ਕਰਦੀ ਹੁੰਦੀ ਸੀ, ਤਾਂ ਉਹਨੂੰ ਰੀਲੀ ਹੈਂਡੀ ਸੀਗਾ, ਉਹਨੇ ਆ ਜਾਣਾ। ਇੱਕ ਮਕੈਨਿਕ ਹੈਗੇ ਆ, ਤੁਸੀਂ ਮਕੈਨਿਕ ਨੂੰ ਸੱਦ ਲਓ ਜੇ ਜ਼ਿਆਦਾ ਵੱਡੀ ਪ੍ਰੋਬਲਮ ਆ, ਤੇ ਹਾਂਜੀ ਏਦਾਂ ਕਰਕੇ। ਮੈਂ ਸੋਚਣਾ ਵੀ ਜੇ ਮੇਰੇ ਹਸਬੈਂਡ ਹੁੰਦੇ ਤਾਂ ਉਹ ਕਿੱਦਾਂ ਕਰਦੇ, ਉਹ ਗੁਆਂਢੀ ਨੂੰ ਨੀ ਕਹਿੰਦੇ ਵੀ ਕੀ ਸੋਚਦੇ, ਫਿਰ ਮਕੈਨਿਕ ਨੂੰ ਤੁਸੀਂ ਸੱਦ ਲਓ ਤੋਂ ਫਿਕਸ ਕਰਾ ਲਓ, ਤੇ ਇਸ ਤਰ੍ਹਾਂ ਕਰਕੇ ਚੱਲਦਾ ਗਿਆ। ਬਾਕੀ ਮੈਂ ਕਹਿੰਦੀ ਹਾਂ ਪਰਮਾਤਮਾ, ਇਨਸਾਨ ਕੁਛ ਨੀ ਕਰ ਸਕਦਾ, ਪਰਮਾਤਮਾ
ਬਾਕੀ। ਨਹੀਂ, ਤੁਹਾਡੀਆਂ ਗੱਲਾਂ ਸੁਣ ਕੇ ਸਾਨੂੰ ਵੀ ਇਤਨੀ ਹੱਲਾਸ਼ੇਰੀ ਮਿਲ ਰਹੀ ਹੈ ਕਿ ਦੇਖੋ ਇੱਕ ਇਕੱਲੀ ਲੇਡੀ ਕਿੰਨਾ ਕੁਛ ਹਾਸਲ ਕਰ ਸਕਦੀ ਹੈ। ਦਲਜੀਤ, ਇੱਕ ਆਈਡੀਆ ਦਿਓ, ਤੁਹਾਡੇ ਦਿਨ ਦੀ ਰੂਟੀਨ ਕੀ ਹੁੰਦੀ ਹੈ? ਸਵੇਰੇ ਤੁਸੀਂ ਕਿੰਨੇ ਕੁ ਵਜੇ ਉੱਠੋਗੇ, ਕਿਵੇਂ ਤੁਸੀਂ ਕੰਮ ਕਰਦੇ ਹੋ, ਫਾਰਮ ਦਾ ਕੰਮ ਕਿਵੇਂ ਸਾਰਦੇ ਹੋ ਇੱਕ ਦਿਨ ਵਿੱਚ?
ਹਾਂਜੀ, ਮੈਨੂਅਲੀ 6 ਡੇਜ਼ ਕੰਮ ਕਰਦੀ ਆ, ਡਿਪੈਂਡ ਆ ਫਾਰਮ ਦੇ ਵਿੱਚ ਕੀ ਚੱਲ ਰਿਹਾ ਹੈ। ਜੂਨ ਟੂ ਦਸੰਬਰ ਆਈ ਐਮ ਰੀਲੀ ਬਿਜ਼ੀ। ਹਾਂਜੀ, 6 ਡੇਜ਼ ਕੰਮ ਕਰਦੀ ਆ, ਸਵੇਰ ਤੋਂ ਸ਼ਾਮ ਤੀਕਰ ਜੋ ਲੋੜ ਹੁੰਦੀ ਆ, ਤੇ ਜਨਵਰੀ ਤੋਂ ਮਈ ਤੱਕ ਥੋੜਾ ਘੱਟ ਕੰਮ ਹੁੰਦਾ ਆ, ਸਮਝ ਲਓ ਰੈਸਟ ਹੁੰਦੀ ਜੇ ਇੱਕ ਦਿਨ ਨਹੀਂ ਵੀ ਦਿਲ ਕੀਤਾ ਤਾਂ ਨਾ ਵੀ ਕੰਮ ਕੀਤਾ, ਨਹੀਂ ਤੇ ਨੋਰਮਲੀ ਮੈਂ 6 ਡੇਜ਼ ਲੌਂਗ ਆਵਰਸ ਕੰਮ ਕਰਦੀ, ਡਿਪੈਂਡ ਔਨ ਕੀ ਚਾਹੀਦਾ ਹੈ। ਹਾਂਜੀ,
ਮਤਲਬ ਫਾਰਮ ਦੀ ਤਿਆਰੀ ਤਾਂ ਕਰਦੇ ਹੋ ਨਾ ਇਸ ਦੌਰਾਨ, ਜਨਵਰੀ ਤੋਂ ਮਈ ਜਿਹੜਾ ਮੌਸਮ ਹੈਗਾ?
ਹਾਂਜੀ ਹਾਂਜੀ, ਕੰਮ ਮੇਰੇ ਕਹਿਣ ਦਾ ਇਹ ਨਹੀਂ ਮਤਲਬ ਬਿਲਕੁਲ ਵਿਹਲੇ ਹੁੰਦੇ, ਥੋੜਾ ਘੱਟ ਜਾਂਦਾ ਆ ਵੀ, ਫਿਰ ਇਦਾਂ ਵੀ ਚਾਹੇ ਤੁਸੀਂ ਇੱਕ ਦਿਨ ਨਾ ਵੀ ਕੀਤਾ ਸਰ ਜਾਂਦਾ, ਦੂਸਰੇ ਦਿਨ ਕਰ ਲਓ। ਹਾਂਜੀ, ਥੋੜਾ ਘੱਟ ਹੁੰਦਾ, ਪਰ ਜੂਨ ਤੋਂ ਜਨਵਰੀ ਤੱਕ ਵੈਰੀ ਬਿਜ਼ੀ ਹੁੰਦੇ, ਇੱਕ ਕੰਮ ਫਿਨਿਸ਼ ਕਰੋ ਦੂਜਾ ਲਾਈਨ ਅਪ ਹੁੰਦਾ ਹੈ, ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਜ਼ਿਆਦਾ ਹੋ ਜਾਂਦਾ।
ਸੋ ਜੇ ਤੁਸੀਂ ਸਿਟਰਸ ਕਹਿੰਦੇ ਹੋ ਕਿ ਸੰਤਰੇ ਵਗੈਰਾ ਉਗਾਉਂਦੇ ਹੋ?
ਹਾਂਜੀ ਹਾਂਜੀ, ਸੰਤਰੇ।
ਸੰਤਰੇ ਤੇ ਤੁਸੀਂ ਦੱਸਿਆ ਗ੍ਰੇਪ,
ਹਾਂਜੀ
ਅੰਗੂਰ, ਤੇ ਫਿਰ ਇਹਨਾਂ ਦੀ ਬਿਜਾਈ ਵਗੈਰਾ ਕਦ ਹੁੰਦੀ ਹੈ ਤੇ ਫਿਰ?
ਹਾਂਜੀ, ਸੰਤਰੇ ਜਿਹੜੇ ਇਸ ਤਰ੍ਹਾਂ ਉਹਨਾਂ ਨੂੰ ਬਾਰ ਬਾਰ ਬੀਜਣਾ ਨਹੀਂ ਪੈਂਦਾ, ਇੱਕ ਵਾਰੀ ਅਗਾਏ ਹੁੰਦੇ ਤੇ ਉਹਨਾਂ ਦਾ ਦੇਖਭਾਲ ਕਰਨੀ ਹੁੰਦੀ ਆ, ਉਦੋਂ ਹੀ ਪੱਟਣੇ ਪੈਂਦੇ ਜਦੋਂ ਤੁਸੀਂ ਵਰਾਇਟੀ ਕੋਈ ਚੇਂਜ ਕਰਨੀ ਚਾਹੁੰਦੇ
ਆ। ਅੱਛਾ,
ਤੇ ਅਦਰਵਾਇਜ਼ ਇਹਨਾਂ ਦੀ ਦੇਖਭਾਲ ਕਰਨੀ ਪੈਂਦੀ ਆ, ਪ੍ਰੂਨਿੰਗ ਕਰਨੀ ਪੈਂਦੀ ਆ। ਹਾਂਜੀ, ਤੇ ਇਸ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਹੌਲੀ ਹੌਲੀ ਚੱਲਦਾ ਰਹਿੰਦਾ ਆ। ਮੈਂ ਕਹਿੰਦੀ ਪਰਮਾਤਮਾ ਨੇ ਜਿੰਨਾ ਮੇਰਾ ਸਾਥ ਦਿੱਤਾ ਸਭਨਾਂ ਦਾ ਦੇਵੇ।
ਅਰੇ ਵਾਹ, ਤੇ ਪ੍ਰੋਡਿਊਸ ਕਿੰਨਾ ਹੁੰਦਾ ਹੈ ਸਾਲਾਨਾ ਅਗਰ ਅਸੀਂ ਕਿ ਕਿੰਨੇ ਟਨ?
ਹਾਂਜੀ, ਇਸ ਤਰ੍ਹਾਂ ਤੇ ਕਹਿਣਾ ਔਖਾ ਆ, ਐਵਰੀ ਈਅਰ ਡਿਫਰੈਂਟ। ਹਾਂਜੀ,
ਪੈਦਾਵਾਰ?
ਹਾਂਜੀ, ਇੱਕ ਕਿਸੇ ਸਾਲ ਜ਼ਿਆਦਾ ਹੁੰਦੇ, ਕਿਸੇ ਸਾਲ ਘੱਟ ਹੁੰਦੇ ਆ, ਓਲ ਡਿਪੈਂਡ ਔਨ ਦਾ ਵੈਦਰ ਐਂਡ ਹਾਊ ਯੂ ਲੁੱਕ ਆਫਟਰ ਦੈਮ। ਹਾਂਜੀ
ਦਿਲਜੀਤ, ਤੇ ਖੇਤੀਬਾੜੀ ਦਾ ਕੰਮ ਬੜਾ ਆਦਮੀ ਪ੍ਰਸਤ ਕੰਮ ਹੈ, ਹੈ ਨਾ ਜੀ, ਮੇਲ ਡੋਮੀਨੇਟਡ ਕੰਮ ਹੈਗਾ।
ਹਾਂਜੀ ਹਾਂਜੀ,
ਤੇ ਜਿੱਥੇ ਤੁਸੀਂ ਹੈਗੇ ਹੋ ਨੇੜੇ ਤੇੜੇ ਕੋਈ ਹੋਰ ਤੁਹਾਨੂੰ ਇਸ ਤਰ੍ਹਾਂ ਫੀਮੇਲ ਫਾਰਮਰਸ ਨਜ਼ਰ ਆਉਂਦੇ ਨੇ?
ਪ੍ਰੋਬਬਲੀ ਨਾਟ, ਮੈਂ ਹੀ ਆ ਜਿਹੜਾ ਪ੍ਰੋਪਰਲੀ ਬਾਏ ਸੈਲਫ ਕਰਦੀ ਆ, ਬਾਕੀ ਜਿੱਦਾਂ ਇੱਕ ਹੋਰ ਮੇਰਾ ਖਿਆਲ ਲੇਡੀ ਲੋਕਸਨਸ ਹੈਗੇ ਆ, ਉਦੋਂ ਉਹਨਾਂ ਦਾ ਹਸਬੰਡ ਗੋਰੇ ਨੇ। ਹਾਂਜੀ, ਵਾਈਫ ਜਿਹੜੀ ਦੇਖਭਾਲ ਕਰਦੀ ਆ। ਹਾਂਜੀ,
ਅੱਛਾ, ਤੇ ਰਿਨਮਾਰਕ ਵੀ ਤੁਹਾਡੇ ਤੋਂ ਬਹੁਤਾ ਦੂਰ ਨਹੀਂ, ਕੀ ਉੱਥੇ ਵੀ ਕੋਈ ਹੈ ਫੀਮੇਲ ਫਾਰਮਰਸ?
ਇੰਡੀਅਨ ਤੇ ਮੈਨੂੰ ਮੈਦ ਨਹੀਂ ਗੇ, ਪਰ ਹੋਰ ਜੇ ਕੋਈ ਹੋਵੇ ਤਾਂ ਮੈਨੂੰ ਪਤਾ ਨਹੀਂ ਜੀ। ਹਾਂਜੀ, ਰਿਨਮਾਰਕ ਦੂਰ ਨਹੀਂ ਗੇ, ਅੱਧੇ ਕੁ ਘੰਟੇ ਦਾ ਫਰਕ ਆ। ਹਾਂਜੀ,
ਉਸ ਹਿਸਾਬ ਨਾਲ ਤੇ ਤੁਸੀਂ ਇਕੱਲੀ ਭਾਰਤੀ ਮੂਲ ਦੇ ਜਾਂ ਪੰਜਾਬਣ ਫਾਰਮਰ ਹੈਗੇ ਹੋ, ਹੈ ਨਾ?
ਹਾਂਜੀ ਹਾਂਜੀ ਹਾਂਜੀ।
ਸੋ ਕਿਵੇਂ ਪਛਾਣ ਤੁਹਾਡੀ, ਲੋਕੀ ਤੁਹਾਨੂੰ ਕੀ ਸੱਦਦੇ ਨੇ, ਕੀ ਬੁਲਾਉਂਦੇ ਨੇ?
ਕਈ ਤਾਂ ਸਹੀ ਨਾਮ ਲੈ ਲੈਂਦੇ ਆ, ਕਈ ਛੋਟਾ ਨਾਮ ਦਿੱਲੀ ਵੀ ਕਹਿ ਲੈਂਦੇ ਆ, ਮੋਸਟਲੀ ਦਿਲਜੀਤ ਵੀ ਕਹਿ ਲੈਂਦੇ ਆ। ਹਾਂਜੀ, ਜਦੋਂ ਸਪੈਲਿੰਗ ਦੇਖਦੇ ਫਿਰ ਉਹ ਸੌਖਾ ਹੋ ਜਾਂਦਾ ਆ।
ਜੀ, ਤੇ ਜਿੰਨੇ ਖੇਤੀਬਾੜੀ ਕਰਦੇ ਹਨ, ਜਿੰਨੇ ਵੀ ਫਾਰਮਰਸ ਹੋ ਤੁਸੀਂ, ਇਕੱਠੇ ਕਦੀ ਮਿਲਦੇ ਹੋ ਆਪਣੀ ਮੁਸ਼ਕਿਲਾਂ ਦਾ?
ਹਾਂਜੀ ਹਾਂਜੀ, ਮੈਂ ਐਗ ਬਿਊਰੋ ਆ। ਹਾਂਜੀ, ਉਹਨਾਂ ਨੂੰ ਜੁਆਇਨ ਕੀਤਾ, ਉਹ ਐਵਰੀ ਮੰਥ ਮੀਟਿੰਗ ਹੁੰਦੀ, ਉੱਥੇ ਜਾਣ ਨਾਲ ਕਈ ਕੁਝ ਸਿੱਖਣ ਨੂੰ ਮਿਲਦਾ ਆ। ਹਾਂਜੀ, ਬਾਕੀ ਮੇਨਲੀ ਇਹ ਹੁੰਦਾ ਆ, ਉਹ ਸਾਰੇ ਆਦਮੀ ਹੁੰਦੇ ਤੇ ਵਿੱਚ ਮੈਂ ਹੀ ਇਕੱਲੀ ਜਾਣੀ ਹਾਂ, ਪਰ ਆਈ ਡੋਨਟ ਮਾਈਂਡ, ਆ ਗੋ ਦੇਅਰ ਟੂ ਲਰਨ ਸਮਥਿੰਗ। ਹਾਂਜੀ,
ਤੇ ਕਦੀ ਤੁਹਾਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ, ਕਿਉਂਕਿ ਆਲੇ ਦੁਆਲੇ ਤੇ ਸਾਰੇ ਗੋਰੇ ਹਨ, ਤੁਸੀਂ ਦਿਖ ਵਿੱਚ ਵੀ ਵੱਖ ਹੋ, ਤੁਸੀਂ ਹੋ ਵੀ ਮਹਿਲਾ, ਕਦੀ ਤੁਹਾਨੂੰ ਇੰਜ ਮਹਿਸੂਸ ਹੋਇਆ ਕਿ ਤੁਹਾਨੂੰ ਬਣਦਾ ਸਤਿਕਾਰ ਨਹੀਂ ਮਿਲਦਾ, ਜਾਂ ਤੁਹਾਨੂੰ ਮਤਲਬ ਕੋਈ ਨਸਲਵਾਦ ਜਾਂ ਇਸ ਤਰ੍ਹਾਂ
ਦੀ ਨਹੀਂ ਕੋਈ ਗੱਲ ਹੈਗੀ? ਪਰ ਮੈਂ ਇੰਨੀ ਇੱਥੇ ਹੁਣ ਮੈਨੂੰ ਰਹਿੰਦੀ ਨੂੰ ਇੰਨੀ ਦੇਰ ਹੋ ਗਈ, ਮੈਨੂੰ ਗੋਰੇ ਲੱਗਦੇ ਨੀ, ਮੈਨੂੰ ਲੱਗਦਾ ਵੀ ਇਹ ਆਪਣਾ ਘਰ ਆ, ਪੰਜਾਬ ਵਾਂਗੂ ਲੱਗਦਾ, ਇੱਕ ਫੈਮਿਲੀ ਆ, ਦੇ ਵੈਰੀ ਕਲੋਜ਼ ਟੂ ਮੀ, ਐਂਡ ਫਰਕ ਇੱਦਾਂ ਦਾ ਮਹਿਸੂਸ ਨਹੀਂ ਹੁੰਦਾ। ਹਾਂਜੀ, ਨਾ
ਨਹੀਂ, ਉਹ ਕਿਉਂਕਿ ਆਮ ਅਖਬਾਰਾਂ ਵਿੱਚ ਵੀ ਇੰਨਾ ਨਿਕਲਦਾ ਹੈ ਨਾ ਜੀ, ਆਸਟ੍ਰੇਲੀਆ ਬੜੀ ਰੇਸਿਸਟ ਕੰਟਰੀ ਹੈ ਤੇ ਇੰਡੀਅਨਸ ਦੇ ਨਾਲ ਖਾਸ ਕਰ ਵਿਤਕਰਾ ਹੁੰਦਾ ਹੈ ਤੇ ਇਹ ਤੇ ਉਹ।
ਪਰ ਮੈਂ ਤਾਂ ਨਹੀਂ ਇੱਥੇ ਦੇਖਿਆ, ਜਿਨ੍ਹਾਂ ਨੂੰ ਮੈਂ ਮਿਲਦੀ ਵਰਤਦੀਆਂ, ਮੈਨੂੰ ਤਾਂ ਇੱਦਾਂ ਦਾ ਨਹੀਂ ਮਹਿਸੂਸ ਹੋਇਆ। ਹਾਂਜੀ,
ਮੇਰੇ ਖਿਆਲ ਇਸ ਤੇ ਵੀ ਡਿਪੈਂਡ ਕਰਦਾ ਹੈ ਨਾ ਜੀ, ਕਿ ਤੁਹਾਡਾ ਆਪਣਾ ਸੁਭਾਅ ਕੀ ਹੈ।
ਹਾਂਜੀ, ਇਹ ਵੀ ਫਰਕ ਹੋ ਸਕਦਾ, ਜਦ ਤੁਸੀਂ ਕਿਸੇ ਨੂੰ ਕੁਛ ਕਹਿਣਾ ਨਹੀਂ ਤਾਂ ਕੋਈ ਤੁਹਾਨੂੰ ਕੁਛ ਕਹਿੰਦਾ ਨਹੀਂ, ਪਰ ਮੈਨੂੰ ਤਾਂ ਫਰੈਂਡ ਹੀ ਲੱਗਦਾ, ਮੈਨੂੰ ਹੁਣ ਇੰਨੀ ਦੇਰ ਹੋ ਗਈ ਇਹਨਾਂ 'ਚ ਰਹਿੰਦੇ, ਲੱਗਦੇ ਨਹੀਂ ਗੋਰੇ ਹੈ।
ਮਤਲਬ ਉਹਨਾਂ ਦੀ ਰਹਿਣੀ ਸਹਿਣੀ ਤੇ ਤੁਹਾਡੀ ਆਪਣੀ ਰਹਿਣੀ ਸਹਿਣੀ ਇੱਕੋ ਜਿਹੀ ਲੱਗਦੀ ਤੁਹਾਨੂੰ?
ਨਹੀਂ ਜੀ, ਫਰਕ ਆ ਰਹਿਣੀ ਸਹਿਣੀ, ਆਪਾਂ ਇਹਨਾਂ ਨਾਲ ਰਲ ਤਾਂ ਨਹੀਂ ਸਕਦੇ ਹੈਗੇ।
ਪਰ ਦਿਲਜੀਤ, ਕੁਛ ਤਾਂ ਪੰਜਾਬੀ ਤੁਸੀਂ ਸਿਖਾਈ ਹੋਣੀ ਉਹਨਾਂ ਨੂੰ?
ਨਹੀਂ, ਮੈਨੂੰ ਮੈਦ ਨਹੀਂ ਉਹਨਾਂ ਨੂੰ ਪੰਜਾਬੀ ਆਉਂਦੀ ਹੋਵੇ।
ਚਲੋ, ਸਾਡੇ ਵੱਲੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਜ਼ਰੂਰ ਸਿਖਾ ਦੇਣਾ। ਤੇ ਇੰਡੀਆ ਵਿੱਚ ਤੁਹਾਡੇ ਪਰਿਵਾਰ ਵਾਲੇ ਕੀ ਸੋਚਦੇ ਨੇ ਕਿ ਕਿਵੇਂ ਇਹ ਕੁੜੀ ਤੇ ਇੱਥੇ ਜੰਮੀ ਪਲੀ ਨਕੋਦਰ ਦੀ ਤੇ ਉੱਥੇ ਜਾ ਕੇ ਹੁਣ?
ਜੀ, ਮੇਰੀ ਮੰਮ ਫੀਲ ਵੈਰੀ ਪ੍ਰਾਊਡ, ਬਟ ਹੁਣ ਮੇਰੇ ਇੰਡੀਆ ਮੇਰੀ ਇੱਕ ਸਿਸਟਰ ਹੀ ਰਹਿੰਦੀ ਆ, ਤੇ ਮੇਰੇ ਪੇਰੈਂਟਸ, ਮੇਰੀਆਂ ਸਿਸਟਰਸ ਜਿਹੜੇ ਉਹ ਕੈਨੇਡਾ ਰਹਿੰਦੇ ਆ। ਹਾਂਜੀ, ਐਂਡ ਦੇ ਫੀਲ ਪ੍ਰਾਊਡ, ਹਾਰਡ ਵਰਕਿੰਗ ਐਂਡ ਯੇ।
ਜੀ, ਤੇ ਤੁਸੀਂ ਕੀ ਲੋਕਾਂ ਨੂੰ ਇੰਪਲੋਏ ਵੀ ਕਰਦੇ ਹੋ, ਕਿਸ ਤਰ੍ਹਾਂ?
ਜੀ ਜੀ, ਹਾਂਜੀ ਹਾਂਜੀ, ਜਦੋਂ ਸਿਟਰਸ ਪਿਕਿੰਗ ਦਾ ਟਾਈਮ ਆਉਂਦਾ ਆ ਤੇ ਕੰਟਰੈਕਟ ਨਾਲ ਬੈਕਪੈਕਰ ਆ ਜਾਂਦੇ, ਉਹ ਫਰੂਟ ਤੋੜ ਜਾਂਦੇ ਆ, ਹਾਂਜੀ ਪ੍ਰੂਨਿੰਗ ਵੇਲੇ ਲੋੜ ਪੈਂਦੀ ਆ, ਬਹੁਤਾ ਮਸ਼ੀਨਰੀ ਟਰੈਕਟਰ ਵਰਕ ਮੈਂ ਆਪ ਹੀ ਪਾਣੀ ਦਾ ਆਪ ਹੀ ਕਰ ਲੈਂਦੀ ਹਾਂ, ਹਾਂਜੀ।
ਤੇ ਦਿਲਜੀਤ ਕਦੀ ਸੋਚਿਆ ਤੁਸੀਂ ਕਿ ਪਹਿਲਾਂ ਤੁਸੀਂ ਆ ਕੇ ਮੈਲਬਨ ਰਹੇ ਸੋ ਕੁਝ ਸਾਲ, ਉਹਦੇ ਬਾਅਦ ਬਿਲਕੁਲ ਇਹ ਪੇਂਡੂ ਇਲਾਕੇ ਚਲੇ ਗਏ ਹੋ ਸਾਊਥ ਆਸਟ੍ਰੇਲੀਆ ਦੇ, ਕਦੀ ਦਿਲ ਕੀਤਾ ਕਿ ਇਹ ਕੰਮ ਛੱਡ ਕੇ ਸ਼ਹਿਰ ਵਿੱਚ ਜਾ ਕੇ ਵੱਸ ਜਾਈਏ?
ਹੁਣ ਇੱਥੇ ਕਾਫੀ ਦੇਰ ਰਹਿੰਦਿਆਂ ਨੂੰ ਹੋ ਗਏ, ਆਈ ਲਾਈਕ ਇਟ, ਨਾਈਸ ਲੱਗਦਾ ਇੱਥੇ, ਹਾਂਜੀ ਮੈਂ ਆਪਣਾ ਕੰਮ ਕਰਦੀ ਹਾਂ। ਜੇ ਮੈਂ ਫਾਰਮ 'ਚ ਨਾ ਕੰਮ ਕਰਦੀ ਹਾਂ, ਮੈਂ ਤਾਂ ਕਿਤੇ 40 ਘੰਟੇ ਕੰਮ ਕਰਕੇ ਮੈਂ ਕਿੰਨਾ ਕੁ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਦੀ ਹਾਂ। ਸੋ ਫਾਰਮ ਦੇ ਵਿੱਚ ਕੁਛ ਸਾਲ ਵਧੀਆ ਲੱਗਦੇ, ਕੁਛ ਨਹੀਂ, ਸੋ ਉਹ ਰਟਿਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਰੋਟ ਪਾਣੀ ਮਿਲੀ ਜਾਂਦਾ, ਹਾਂਜੀ।
ਪਰ ਜਿਸ ਤਰ੍ਹਾਂ ਤੁਸੀਂ ਸਾਂਭ ਰਹੇ ਹੋ ਆਪਣੇ ਫਾਰਮ ਨੂੰ, ਹੈ ਤਾਂ ਬਹੁਤ ਮਿਹਨਤ ਕਸ਼ ਕੰਮ ਹੈ ਨਾ, ਤੁਸੀਂ ਕਹਿ ਰਹੇ ਹੋ ਸਵੇਰੇ ਤੋਂ ਲੈ ਕੇ ਰਾਤ ਤੱਕ ਕੰਮ ਕਰਨਾ ਹੈ, ਹੈ ਨਾ?
ਫਿਜ਼ੀਕਲੀ ਵਰਕ ਹੈ, ਹਾਂਜੀ।
ਹਾਂ, ਤੇ ਹੋ ਵੀ ਤੁਸੀਂ ਕੱਲਿਆ?
ਜੀ ਜੀ ਜੀ,
ਹਾਂਜੀ ਹਾਂਜੀ। ਤੇ ਜਦ ਸਿਹਤ ਖਰਾਬ ਹੋਏ ਤਾਂ ਕੀ ਹੁੰਦਾ ਉੱਥੇ?
ਪਰਮਾਤਮਾ ਦਾ ਸ਼ੁਕਰ ਆ, ਸਿਹਤ ਮੇਰੀ ਠੀਕ ਆ, ਹਾਂਜੀ। ਮੈਂ ਕਹਿੰਦੀ ਮੈਂ ਇੰਨੀ ਬਿਜ਼ੀ ਆ ਤੇ ਬੋਡੀ ਨੂੰ ਟਾਈਮ ਹੀ ਨਹੀਂ ਮਿਲਦਾ ਸਿੱਖਣ ਦਾ।
ਇੰਨੀ ਵੇਲ ਨੀ ਕਿ ਤੁਸੀਂ ਬਿਮਾਰ ਹੋ ਜਾਓ?
ਪਰਮਾਤਮਾ ਦਾ ਬਹੁਤ ਸ਼ੁਕਰ ਹੈ, ਹਾਂਜੀ ਸਿਹਤ ਮੇਰੀ ਠੀਕ ਹੈ, ਹਾਂਜੀ। ਬਾਕੀ ਆਉਣ ਵਾਲੇ ਟਾਈਮ ਚ ਦੇਖੋ, ਹਾਂਜੀ ਵਨ ਡੇ ਆਈ ਵਿਲ ਗੋ ਬੈਕ ਟੂ ਮੈਲਬੋਰਨ।
ਤੇ ਹੁਣ ਤੁਹਾਡੀਆਂ ਗੱਲਾਂ ਜਿਹੜੇ ਲੋਕ ਸੁਣ ਰਹੇ ਹਨ, ਮੇਰੇ ਖਿਆਲ ਤੇ ਸਾਰੇ ਹੀ ਸੋਚ ਰਹੇ ਹੋਣਗੇ ਕਿਵੇਂ ਸ਼ਹਿਰ ਨੂੰ ਛੱਡ ਕੇ ਪੇਂਡੂ ਇਲਾਕੇ ਜਾ ਕੇ ਪਹਿਲਾਂ ਤਾਂ ਫਾਰਮ ਵਿੱਚ ਕੰਮ ਕਰਨਾ ਤੇ ਹੁਣ ਪੂਰਾ ਸੂਰਾ ਉਸਦੀ ਸਾਂਭ ਸੰਭਾਲ ਕਰਨੀ, ਹੋਰਨਾਂ ਨੂੰ ਕਿਵੇਂ ਤੁਸੀਂ ਪ੍ਰੇਰਿਤ ਕਰੋਗੇ ਕਿ ਕਿਵੇਂ ਕੀਤਾ ਜਾ ਸਕਦਾ?
ਹਾਂਜੀ ਮੈਂ ਕਹਿੰਦੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ, ਕੋਈ ਵੀ ਆ ਚਾਹੇ ਲੇਡੀ ਆ ਚਾਹੇ ਮੈਨ ਆ, ਜੇ ਕਿਸੇ ਨੂੰ ਤੱਕਿਆ ਹੋਵੇ ਕੋਈ ਕੰਮ ਕਰਨਾ, ਉਹ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ, ਸਭ ਤੋਂ ਵੱਡੀ ਗੱਲ ਆ ਜਦੋਂ ਪਰਮਾਤਮਾ ਸਾਥ ਦੇਵੇ ਤੇ ਕੋਈ ਵੀ ਕੰਮ ਇੰਨਾ ਮੁਸ਼ਕਲ ਨਹੀਂ ਜਿਹੜਾ ਤੁਸੀਂ ਚਾਹੁੰਦੇ ਹੋਵੋ ਤੇ ਨਾ ਹੋ ਸਕੇ। ਤੇ ਮਿਹਨਤ ਦੀ ਲੋੜ ਆ, ਮਿਹਨਤ ਇਨਸਾਨ ਨੂੰ ਕਰਨੀ ਦੀ ਲੋੜ ਆ, ਤੇ ਫਲ ਜਿਹੜਾ ਉੱਪਰਲਾ ਆਪਣੇ ਆਪ ਦਿੰਦਾ ਆ। ਮੁਸ਼ਕਲਾਂ ਆਉਂਦੀਆਂ, ਹਾਂਜੀ, ਜੇ ਮੁਸ਼ਕਲ ਆਉਂਦੀ ਨਾਲ ਹੈਲਪ ਵੀ ਦੂਜੇ ਪਾਸੇ ਆਉਂਦੀ ਆ, ਉਸ ਵੇਲੇ ਪਤਾ ਨਹੀਂ ਲੱਗਦਾ, ਪਰ ਹਾਂਜੀ ਹੈਗਾ ਤਾਂ ਬੜਾ ਔਖਾ ਕੰਮ ਆ। ਹਾਂਜੀ,
ਤੇ ਤੁਹਾਨੂੰ ਕਦੀ ਮਹਿਸੂਸ ਹੁੰਦਾ ਬੜਾ ਦੂਰ ਦਰਾੜ ਦਾ ਇਲਾਕਾ ਹੈ, ਪੇਂਡੂ ਇਲਾਕਾ ਹੈ, ਤੇ ਕਦੀ ਸੇਫਟੀ ਸਿਕਿਉਰਿਟੀ ਦੀ ਤੁਹਾਨੂੰ ਕਦੀ ਪਰੇਸ਼ਾਨੀ ਹੋਈ?
ਨਹੀਂ ਜੀ, ਨਹੀਂ ਨਹੀਂ ਨਹੀਂ, ਬਿਲਕੁਲ ਸੇਫ ਆ, ਇਸ ਤਰ੍ਹਾਂ ਦੀ ਗੱਲ ਨਹੀਂ। ਹੁਣ ਨੀਲੀ ਜਿੱਥੇ ਅਸੀਂ ਮੈਂ ਰਹਿੰਦੀ ਹਾਂ 25-26 ਸਾਲ ਹੋ ਚੱਲੇ ਆ, ਤੇ ਠੀਕ ਆ। ਮੈਂ ਕਹਿੰਦੀ ਜਦੋਂ ਤੁਸੀਂ ਕਿਸੇ ਨੂੰ ਬੋਦਰ ਨਹੀਂ ਕਰਦੇ, ਕੋਈ ਤੁਹਾਨੂੰ ਨਹੀਂ ਕਰਦਾ, ਤੇ ਠੀਕ ਆ। ਹਾਂਜੀ,
ਆਂਦੇ 10 ਸਾਲਾਂ 'ਚ ਤੁਹਾਨੂੰ ਕੀ ਲੱਗਦਾ ਤੁਸੀਂ ਫਾਰਮ ਤੇ ਹੀ ਹੋਵੋਗੇ?
ਮੈਂ ਤਾਂ ਕਹਿੰਦੀ ਹਾਂ ਹਾਂਜੀ, ਮੈਨੂੰ ਲੱਗਦਾ ਵੀ ਇੱਥੇ ਰਵਾਂਗੀ, ਪਰ ਨੋਰਮਲੀ ਜਿੱਦਾਂ ਮੈਂ ਸੋਚਦੀ ਹੁੰਦੀ ਓਦਾਂ ਹੁੰਦਾ ਨਹੀਂ ਗਾ। ਬਾਕੀ ਪਰਮਾਤਮਾ ਤੇ ਛੱਡਿਆ, ਜਿੱਥੇ ਲਿਜਾਊਗਾ ਚਲੇ ਜਾਣਾ, ਪਰ ਹਜੇ ਤੀਕਰ ਇੱਥੇ ਰਵਾਂਗੀ। ਹਾਂਜੀ,
ਠੀਕ ਹੈ। ਦਿਲਜੀਤ, ਵੁਮਨ ਆਫ ਦੀ ਈਅਰ, ਇੱਕ ਕਿਤਾਬ ਦੇ ਤੁਸੀਂ ਮੁੱਖ ਕਿਰਦਾਰ ਹੋ, ਬਹੁਤ ਬਹੁਤ ਪ੍ਰਾਪਤੀਆਂ ਹਨ, ਪਰ ਮੇਰੇ ਖਿਆਲ ਇੱਕ ਮਾਂ ਵਜੋਂ ਤੁਸੀਂ ਜੋ ਕੁਛ ਹਾਸਿਲ ਕੀਤਾ ਤੁਸੀਂ ਕੱਲਿਆਂ ਕੀਤਾ ਹੈ, ਉਸ ਵਾਸਤੇ ਇਨਸ਼ਾਬਾਸ਼ੀ, ਮੇਰੇ ਖਿਆਲ ਸਲਾਮ ਦੇ ਪਾਤਰ ਹੋ। ਸਾਡੇ ਸਾਰਿਆਂ ਵੱਲੋਂ ਦਿਲੋਂ ਤੁਹਾਨੂੰ ਸ਼ੁਭ ਇੱਛਾਵਾਂ ਕਿ ਤੁਸੀਂ ਬਹੁਤ 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 ਤਰੱਕੀਆਂ ਹਾਸਿਲ ਕਰੋ, ਅਤੇ ਤੁਹਾਡਾ ਨਾਂ ਅਸੀਂ ਰਾਸ਼ਟਰੀ ਪੱਧਰ 'ਤੇ ਵੀ ਵੇਖੀਏ, ਨਾ ਸਿਰਫ ਰਿਵਰਲੈਂਡ ਇਲਾਕੇ ਵਿੱਚ ਤੁਹਾਨੂੰ ਵੁਮਨ ਆਫ ਦਾ ਈਅਰ, ਬਲਕਿ ਹੋਰ ਵੱਡੇ ਪੱਧਰ 'ਤੇ ਤੁਹਾਨੂੰ ਇਹ ਇਨਾਮ, ਸਨਮਾਨ ਅਤੇ ਪੁਰਸਕਾਰ ਮਿਲਣ। ਪ੍ਰੇਰਣਾਪੂਰਨ ਗੱਲਾਂ ਤੁਸੀਂ ਅੱਜ ਕੀਤੀਆਂ ਹਨ, ਸੋ ਜਾਂਦੀ ਵਾਰ ਦਾ ਸੁਨੇਹਾ ਕੀ ਦਿਓਗੇ ਸਾਡੇ ਸਰੋਤਿਆਂ ਨੂੰ?
ਹਾਂਜੀ ਦੇਖੋ ਜੀ, ਮੈਂ ਸੁਨੇਹਾ ਕੀ ਦੇ ਸਕਦੀ ਹਾਂ, ਪਰ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਜੇ ਕੋਈ ਵੀ ਚੀਜ਼ ਹਾਸਲ ਕਰਨਾ, ਮਿਹਨਤ ਕਰਨੀ ਜ਼ਰੂਰੀ ਆ, ਸਭ ਫਲ ਜਿਹੜਾ ਪਰਮਾਤਮਾ ਤੇ ਰਹਿੰਦੇ ਜ਼ਰੂਰ ਦਿੰਦਾ ਆ। ਹਾਂਜੀ,
ਤੁਸੀਂ
ਹਰੇਕ ਦਾ ਭਲਾ ਸੋਚੋ, ਚੰਗੀ ਸੋਚ ਦੇ ਨਾਲ ਤੁਸੀਂ ਗਾਂ ਵੱਧਦੇ ਆ। ਹਾਂਜੀ,
ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢ ਕੇ ਅੱਜ SBS ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨਾਲ ਮੁਲਾਕਾਤ ਕੀਤੀ, ਉਮੀਦ ਹੈ ਛੇਤੀ ਤੁਹਾਨੂੰ ਅਸੀਂ ਕਦੀ ਮਿਲਾਂਗੇ ਜ਼ਰੂਰ। ਬਹੁਤ ਮਿਹਰਬਾਨੀ ਜੀ,
ਸਤਿ ਸ਼੍ਰੀ ਅਕਾਲ ਜੀ।
SBS, 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 SBS